नमस्कार, इनी आकाशवाणी चलन दरे खबरां दा नाम मैं सरबजीत कौर। पहला इस बुलेटिन दियां खास खबरां। भारत ते चीन दरमियान पूर्वी लद्दाख विच असल कंट्रोल रेखा दे नाल कश्त प्रबंधा ते सहमति हो गई है। प्रधानमंत्री नरेंद्र मोदी 16वें ब्रिक्स शिखर सम्मेलन च हिस्सा लैण लई कल तो रूस दे दौरे ते होणगे। केंद्रीय गृह मंत्री अमित शाह का कहना है कि 3 नए अपराधक कानूनों के पूरी तरह लागू हो जाने से देश की अपराधक न्याय प्रणाली दुनिया की सब तो आधुनिक न्याय प्रणाली बन जाएगी। किरत रोजगार मंत्री डॉ मनसुख मांडविया ने आज नई दिल्ली में गैर जत्थेबंदत वर्करा लई ई श्रम वन स्टॉप सोल्यूशन की शुरुआत की थी। प्रधानमंत्री भारतीय जन औषधि परियोजना इस महीने 1,000 करोड़ रूपये की बिक्री नाल एक शानदार मील पत्थर ते पहुंची। भारत ते चीन पूर्वी लद्दाख विच असल कंट्रोल रेखा LAC दे नाल कश्त दे प्रबंधा ते एक समझौते ते पहुंच गए ने। नई दिल्ली विच मीडिया नूं जानकारी दिंदे विदेश सकत्र विक्रम मिसरी ने कहा कि यह समझौता 2020 विच शुरू होए तड़ा नूं दूर करन ते हल करन दी अगवाई कर सकदा है। उन्हां कहा कि दोवां पक्खां विच विस्थार नाल होई चर्चा दे नतीजे वजो सरहदी खेतरां विच कश्त दे प्रबंधा बारे समझौता होया है। श्री मिसरी ने अगे कहा कि भारत वख वख पद्धरां ते चीनी वार्ताकारां नाल गल्लबात कर रहा है। रूसी फौज विच लड़न वाले भारतीयों की वापसी के मुद्दे ते विदेश सकत्र ने कहा कि लगभग 85 भारती रूस तो वापस आ चुके ने अते लगभग 20 अजे भी उत्थे ने। उन्होंने दस्सिया कि भारतीय दूतघर के अधिकारी भारतीय फौजियां दी जल्दी रिहाई नूं लैके रूस के विदेश मंत्रालय ते रक्षा मंत्रालय के वार्ताकारां नाल नजदीकी संपर्क विच ने। श्री मिसरी ने कहा कि इस मामले ते उच्च पद्धर ते चर्चा की गई है। प्रधानमंत्री नरेंद्र मोदी 16वें ब्रिक्स शिखर सम्मेलन विच हिस्सा लैण लई कल तो रूस दे दौरे ते होणगे। श्री मोदी रूस दे राष्ट्रपति व्लादिमीर पुतिन दे सदे ते रूस दा दौरा कर रहे ने। इस वार दे शिखर सम्मेलन दा विशा न्यायपूर्ण आलमी विकास अते सुरक्षा लई बहुवाद नूं मजबूत करना है। प्रधानमंत्री दे रूस दे दौरे ते नवी दिल्ली विच पत्रकारां नूं जानकारी दिंदे होए विदेश सकत्र विक्रम मिसरी ने कहा कि श्री मोदी इस सम्मेलन विच हिस्सा लैण लई कल खजान लई रवाना होणगे। उन्होंने कहा कि भारत ब्रिक्स दा संस्थापक मैंबर है ते इसने अपनी शुरूआत तो ही इस दीआं सारीआं गतिविधियां पहलकदमां ते रुझेवें विच हिस्सा लिया है। श्री मिसरी ने इस गल ते चानणा पाया कि भारत ब्रिक्स काफी अहम हो जाता है ते इस दे योगदान ने आर्थिक वाधे निरंतर रहने योग विकास अते आलमी शासन सुधारा वर्गे खेतरां विच ब्रिक्स दीआं कोशिशां नूं नुहार देण विच अहम भूमिका निभाई है। विदेश सकत्र ने कहा कि ब्रिक्स कई आलमी चुनौतियां नाल निजिठण लई इक अहम मंच वजो काम करता है। उन्होंने कहा कि इस साल दे शिखर सम्मेलन विच ब्रिक्स सहयोग तंत्र विच नवे ब्रिक्स मैंबरां दे एकीकरण ते ध्यान केन्द्रित किया जा रहा है। श्री मिसरी ने कहा कि 2 दिना सम्मेलन आर्थिक सहयोग नूं भी मजबूत करेगा। ऊर्जा ते भोजन सुरक्षा सेहत संभाल ते नौजवानां दे वपारे लई सहयोग नूं उत्साहित करेगा। विदेश सकत्र ने कहा कि यह पहला शिखर सम्मेलन है जो पिछले साल जोहानसबर्ग शिखर सम्मेलन विच ब्रिक्स दे पहले पसार तो बाद हो रहा है। श्री मिसरी ने भी कहा कि शिखर सम्मेलन तो इलावा प्रधानमंत्री वल्लों कुछ तवल्लिया मीटिंगां विच शामिल होण दी भी उम्मीद है। प्रधानमंत्री नरेंद्र मोदी दे भलके होण वाले रूस दे दौरे तो पहला विदेश मंत्री डॉ एस जयशंकर ने इस गल ते जोर दिता है कि आजादी तो बाद रूस ने भारत दे हितां नूं प्रभावित करन लई कदे भी कोई नकारात्मक काम नहीं कीता है। डॉ जयशंकर ने अज नवी दिल्ली विच इक निजी मीडिया उत्तम वल्लों करवाए गए विश्व सम्मेलन विच एक गल कही। दूजे देशां नाल रूसां दे संबंधां ते बोलदिआं डॉ जयशंकर ने कहा कि पश्चिमी देशां नाल उन्हां दे रिश्ते टुट गए ने जिस नाल उन्हां दा झुकाव एशिया वल वध गया है। उन्होंने आगे कहा कि रूस एक प्रमुख कुदरती स्रोत शक्ति वजो विकास के इस पड़ा भारत नाल पूरक वजो है क्योंकि भारत एक वड्डा स्रोत खपतकार है। रक्षा मंत्री राजनाथ सिंह और सिंगापुर के रक्षा मंत्री डॉ नेंग एंग हेन बल्कि नवी दिल्ली विच भारत सिंगापुर रक्षा मंत्रियों की 6वीं गलबात की सह प्रधानगी करेंगे। मीटिंग का उद्देश्य दोवां देशों दरमियान रक्षा सहयोग नूं अगे वधाउणा ते उस सांझे हितां दे खेतरी ते विश्व मुद्दिआं ते भी विचार वटांदरा करनगे। भारत ते सिंगापुर दरमियान व्यापक रणनीतिक भाईवाली है तवल्ले रक्षा संबंध इस सहयोग लई अहम थम बनते ने। सिंगापुर भारत की एक्ट ईस्ट पूर्व मुखी नीति का एक प्रमुख थम है भारत प्रशांत दृष्टिकोण का एक अहम भाईवाल है। विदेश मंत्री डॉ एस जयशंकर ने आज नवी दिल्ली विच आस्ट्रेलिया ते जर्मनी दे संसद मैंबरां नाल गल्लबात कीती। एक सोशल मीडिया पोस्ट विच डॉ जयशंकर ने दस्सिया कि मीटिंग दौरान उन्होंने सीधे विदेशी निवेश तकनालोजी सप्लाई लड़ी समुद्री सुरक्षा हिंद प्रशांत ते यूक्रेन बारे विचार वटांदरा कीता है। ए खबरां तुसी आकाशवाणी जलंधर तो सुन रहे हो। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਨਵੀਂ ਦਿੱਲੀ ਵਿਚ 5ਵੇਂ ਰਾਸ਼ਟਰੀ ਜਲ ਅਵਾਰਡ 2023 ਪ੍ਰਦਾਨ ਕਰਨਗੇ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਰਵੋਤਮ ਰਾਜ, ਸਰਵੋਤਮ ਜ਼ਿਲ੍ਹਾ, ਸਰਵੋਤਮ ਗ੍ਰਾਮ ਪੰਚਾਇਤ, ਸਰਵੋਤਮ ਸ਼ਹਿਰੀ ਸਥਾਨਕ ਸੰਸਥਾ, ਸਰਵੋਤਮ ਜਲ ਉਪਭੋਗਤਾ ਐਸੋਸੀਏਸ਼ਨ ਅਤੇ ਸਰਵੋਤਮ ਸਿਵਲ ਸੁਸਾਇਟੀ ਸਮੇਤ 9 ਸ਼੍ਰੇਣੀਆਂ ਵਿਚ 38 ਜੇਤੂਆਂ ਦਾ ਐਲਾਨ ਕੀਤਾ। ਸਰਵੋਤਮ ਰਾਜ ਦੀ ਸ਼੍ਰੇਣੀ ਵਿਚ ਪਹਿਲਾ ਇਨਾਮ ਓਡੀਸ਼ਾ ਨੂੰ ਦਿੱਤਾ ਗਿਆ, ਜਦਕਿ ਉੱਤਰ ਪ੍ਰਦੇਸ਼ ਨੇ ਦੂਜਾ ਅਤੇ ਗੁਜਰਾਤ ਤੇ ਪੁਦੁਚੇਰੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਹਰੇਕ ਅਵਾਰਡ ਜੇਤੂ ਨੂੰ ਕੁਝ ਸ਼੍ਰੇਣੀਆਂ ਵਿਚ ਇਕ ਪ੍ਰਸ਼ੰਸਾ ਪੱਤਰ ਅਤੇ ਟਰਾਫੀ ਦੇ ਨਾਲ ਨਾਲ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਏਗਾ। ਮੰਤਰਾਲੇ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਪੱਧਰ ਤੇ ਜਲ ਦੇ ਪ੍ਰਬੰਧ ਅਤੇ ਪਾਣੀ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਵਿਆਪਕ ਮੁਹਿੰਮ ਚਲਾ ਰਹੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ, ਸਾਈਬਰ ਅਪਰਾਧ, ਘੁਸਪੈਠ, ਦਹਿਸ਼ਤਗਰਦੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਾਹੀ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਵਰਗੇ ਉਭਰ ਰਹੇ ਖਤਰੇ ਦੇਸ਼ ਦੇ ਫੌਜੀਆਂ ਦੇ ਅਟਲ ਸੰਕਲਪ ਦੇ ਵਿਰੁੱਧ ਨਹੀਂ ਖੜੇ ਹੋ ਸਕਦੇ। ਅੱਜ ਨਵੀਂ ਦਿੱਲੀ ਦੀ ਰਾਸ਼ਟਰੀ ਪੁਲਿਸ ਯਾਦਗਾਰ ਵਿਖੇ ਪੁਲਿਸ ਯਾਦਗਾਰੀ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਦੌਰਾਨ ਦੇਸ਼ ਵਿਚ ਸੁਰੱਖਿਆ ਬਲਾਂ ਦੇ ਸਮਰਪਣ ਅਤੇ ਕੁਸ਼ਲਤਾ ਕਾਰਨ ਸ਼ਾਂਤੀ ਕਾਇਮ ਕਰਨ ਦੀ ਸਫਲਤਾ ਮਿਲੀ ਏ। ਉਨ੍ਹਾਂ ਇਸ ਗੱਲ ਤੇ ਚਾਨਣਾ ਪਾਇਆ ਕਿ ਦਹਾਕਿਆਂ ਤੋਂ ਜੰਮੂ ਕਸ਼ਮੀਰ, ਖੱਬੇ ਪੱਕੇ ਕੱਟੜਵਾਦ ਤੋਂ ਪ੍ਰਭਾਵਿਤ ਖੇਤਰਾਂ ਅਤੇ ਉੱਤਰ ਪੂਰਬ ਦੀ ਸ਼ਾਂਤੀ ਵਿਚ ਵਿਘਨ ਪਿਆ, ਪਰ ਪਿਛਲੇ 10 ਸਾਲਾਂ ਵਿਚ ਸਾਡੇ ਜਵਾਨਾਂ ਕਰਕੇ ਅੱਜ ਅਸੀਂ ਕਰੀਬ ਕਰੀਬ ਮੁਕੰਮਲ ਸ਼ਾਂਤੀ ਹਾਸਲ ਕਰ ਸਕੇ ਹਾਂ।
देश की जनता को बताना चाहता हूं कि विगत एक दशक के अंदर कश्मीर, वामपंथी उग्रवाद और उत्तर पूर्व के ये तीनों क्षेत्र जो अशांति के लिए सालों से हमारे लिए चिंता का विषय बने थे, ये 10 साल में हमारे जवानों के कर्तव्य के चलते, हमारे जवानों के कर्तव्य परायणता के चलते आज हम उसमें करीब करीब संपूर्ण शांति प्रस्थापित करने में सफल हुए हैं। मगर आज मैं ये भी कहना चाहता हूं कि हमारी लड़ाई समाप्त नहीं हुई।
ਮੰਤਰੀ ਨੇ ਵੀ ਦਸਿਆ ਕਿ ਸੰਸਦ ਵੱਲੋਂ ਪਾਸ ਕੀਤੇ ਗਏ 3 ਨਵੇਂ ਅਪਰਾਧਕ ਕਾਨੂੰਨਾਂ ਨੂੰ ਸਾਰੇ ਰਾਜਾਂ ਅਤੇ ਕੇਂਦਰ ਪ੍ਰਬੰਧਿਤ ਪ੍ਰਦੇਸ਼ਾਂ ਵਿਚ ਲਾਗੂ ਕਰਨ ਦਾ ਅਮਲ ਸ਼ੁਰੂ ਹੋ ਚੁੱਕਿਆ। ਉਨ੍ਹਾਂ ਕਿਹਾ ਕਿ ਇਕ ਵਾਰੀ ਜਦੋਂ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਣ ਤਾਂ ਦੇਸ਼ ਦੀ ਅਪਰਾਧਕ ਨਿਆਂ ਪ੍ਰਣਾਲੀ ਦੁਨੀਆਂ ਦੀ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀ ਬਣ ਜਾਏਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿਚ ਦਰਜ ਹੋਣ ਵਾਲੇ ਕਿਸੇ ਵੀ ਅਪਰਾਧ ਵਿਚ 3 ਸਾਲਾਂ ਦੇ ਅੰਦਰ ਨਿਆਂ ਦਿੱਤਾ ਜਾਏਗਾ। ਕਿਰਤ ਅਤੇ ਰੁਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ ਗੈਰ ਜਥੇਬੰਦਕ ਵਰਕਰਾਂ ਲਈ ਈ ਸ਼੍ਰਮ ਵਨ ਸਟਾਪ ਸੋਲਿਊਸ਼ਨ ਦੀ ਸ਼ੁਰੂਆਤ ਕੀਤੀ। ਸਮਾਗਮ ਵਿਚ ਬੋਲਦਿਆਂ ਮੰਤਰੀ ਨੇ ਈ ਸ਼੍ਰਮ ਪੋਰਟਲ ਵਿਚ ਵਰਕਰਾਂ ਦੇ ਵੱਧ ਰਹੇ ਵਿਸ਼ਵਾਸ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹਰ ਰੋਜ਼ ਕੋਈ 60 ਤੋਂ 90 ਹਜ਼ਾਰ ਵਰਕਰ ਪਲੇਟਫਾਰਮ ਨਾਲ ਜੁੜ ਰਹੇ ਨੇ। ਸ੍ਰੀ ਮਾਂਡਵੀਆ ਨੇ ਵੀ ਕਿਹਾ ਕਿ ਇਹ ਪਲੇਟਫਾਰਮ ਗੈਰ ਜਥੇਬੰਦਕ ਵਰਕਰਾਂ ਨੂੰ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਕਰੇਗਾ। ਉਨ੍ਹਾਂ ਸਾਰੇ ਗੈਰ ਜਥੇਬੰਦਕ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੋਰਟਲ ਤੇ ਰਜਿਸਟਰ ਹੋਣ ਅਤੇ ਉਨ੍ਹਾਂ ਦੇ ਲਾਭ ਲਈ ਬਣਾਈਆਂ ਗਈਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਲੈਣ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਗੈਰ ਜਥੇਬੰਦਕ ਵਰਕਰਾਂ ਲਈ ਬਣਾਈਆਂ ਗਈਆਂ ਸਾਰੀਆਂ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਬਾਰੇ ਜਾਣਕਾਰੀ ਨੂੰ ਇਕ ਪਲੇਟਫਾਰਮ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਜੋੜਨਾ ਏ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਇਸ ਮਹੀਨੇ ਦੇ 1,000 ਕਰੋੜ ਰੁਪਏ ਦੀ ਵਿਕਰੀ ਨਾਲ ਇਕ ਸ਼ਾਨਦਾਰ ਮੀਲ ਪੱਥਰ ਤੇ ਪਹੁੰਚ ਗਈ ਏ। ਰਸਾਇਣ ਤੇ ਖਾਦਾ ਬਾਰੇ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਾਪਤੀ ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਤੇ ਲੋਕਾਂ ਦੇ ਵਧਦੇ ਭਰੋਸੇ ਤੇ ਨਿਰਭਰਤਾ ਨੂੰ ਉਜਾਗਰ ਕਰਦੀ ਏ। ਮੰਤਰਾਲੇ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰਾਂ ਦੀ ਗਿਣਤੀ ਵਿਚ 170 ਗੁਣਾ ਤੋਂ ਜ਼ਿਆਦਾ ਵਾਧਾ ਹੋਇਆ ਏ। ਕਾਨੂੰਨ ਤੇ ਵਿਵਸਥਾ ਬਾਰੇ ਵਿਸ਼ੇਸ਼ DGP ਅਰਪਿਤ ਸ਼ੁਕਲਾ ਨੇ ਦਸਿਆ ਕਿ ਪਰਾਲੀ ਸਾੜਨ ਤੇ ਮੁਕੰਮਲ ਰੋਕ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਸਿਵਲ ਪ੍ਰਸ਼ਾਸਨ ਨਾਲ ਰਲ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਏ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਏ। ਪਰਾਲੀ ਸਾੜਨ ਦੇ ਮਾਮਲਿਆਂ ਨੂੰ ਬਿਲਕੁਲ ਖਤਮ ਕਰਨ ਲਈ ਸੁਪਰੀਮ ਕੋਰਟ ਅਤੇ ਹਵਾ ਦੀ ਗੁਣਵੱਤਾ ਦੇ ਪ੍ਰਬੰਧ ਬਾਰੇ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ DGP ਗੌਰਵ ਯਾਦਵ ਨੇ ਪਰਾਲੀ ਵਿਰੁੱਧ ਕਾਰਵਾਈ ਦੀ ਨਿਗਰਾਨੀ ਕਰਨ ਲਈ ਅਰਪਿਤ ਸ਼ੁਕਲਾ ਨੂੰ ਪੁਲਿਸ ਨੋਡਲ ਅਫਸਰ ਨਿਯੁਕਤ ਕੀਤਾ ਸੀ। DGP ਪੰਜਾਬ ਵੱਲੋਂ ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲੇ ਦੀ ਰੋਜ਼ਾਨਾ ਦੇ ਆਧਾਰ ਤੇ ਨਿੱਜੀ ਤੌਰ ਤੇ ਸਮੀਖਿਆ ਕਰਨ ਲਈ ਸਾਰੇ ਸੀਨੀਅਰ ਅਧਿਕਾਰੀਆਂ, ਰੇਂਜ ਅਫਸਰਾਂ, CPS, SSPs ਅਤੇ SHOs ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਗਸ਼ਤ ਦੇ ਪ੍ਰਬੰਧਾਂ ਤੇ ਸਹਿਮਤੀ ਹੋ ਗਈ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ 16ਵੇਂ ਬ੍ਰਿਕਸ ਸਿਖਰ ਸੰਮੇਲਨ ਚ ਹਿੱਸਾ ਲੈਣ ਲਈ ਭਲਕੇ ਤੋਂ ਰੂਸ ਦੇ ਦੌਰੇ ਤੇ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਏ ਕਿ 3 ਨਵੇਂ ਅਪਰਾਧਕ ਕਾਨੂੰਨਾਂ ਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੇ ਦੇਸ਼ ਦੀ ਅਪਰਾਧਕ ਨਿਆਂ ਪ੍ਰਣਾਲੀ ਦੁਨੀਆਂ ਦੀ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀ ਬਣ ਜਾਏਗੀ। ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਖਤਮ ਹੋਣਾ। ਨਮਸਕਾਰ।